This is Sherry Punjab Radio, AM 600, Vancouver.
Age is just a number. ਵਾਲੀ ਗੱਲ ਆਪਾਂ ਸੁਣਦੇ ਤਾਂ ਬਹੁਤ ਹਾਂ ਅਤੇ ਅੱਜ ਕੱਲ੍ਹ ਜਿਵੇਂ ਆਉਂਦੇ ਹੁੰਦੇ ਨੇ ਕਿ 60 ਜਾਂ 80 ਇਜ਼ ਅ ਨਿਊ 60 ਨਾਓਡੇਜ਼, ਜੇ ਤੁਸੀਂ 80 ਸਾਲਾਂ ਦੇ ਹੋ ਗਏ ਹੋ ਤਾਂ ਬਹੁਤ ਸਾਰੇ ਤੁਹਾਨੂੰ ਐਸੇ ਵਿਅਕਤੀ ਮਿਲ ਜਾਂਦੇ ਨੇ ਕਿ ਲੱਗਦੇ 60 ਦੇ ਹੁੰਦੇ ਆ ਅਤੇ ਉਹਨਾਂ ਨੂੰ ਦੱਸਣਾ ਪੈਂਦਾ ਕਿ ਆਮ 80 ਔਰ 80 ਪਲੱਸ ਮੇ ਬੀ। ਰੱਖ ਰਖਾਓ, ਸਾਂਭ ਸੰਭਾਲ, ਖੁਰਾਕ, ਸਾਇੰਸ ਦੀ ਤਰੱਕੀ ਕਈ ਕਾਰਨ ਹੋਣਗੇ। ਦੇ ਅੱਜ ਇੱਕ ਲੰਬਾ ਚੌੜਾ ਲੇਖ ਵੀ ਛਪਿਆ ਇਸ ਦੇ ਮੁਤੱਲਕ, ਦੱਸਦਾ ਹੋਇਆ ਕਿ ਕਿਵੇਂ ਜਿਹੜਾ ਲੋਕ ਹੁਣ ਵੱਡੀ ਉਮਰ ਜਿਉਣ ਲੱਗ ਪਏ ਨੇ ਔਰ ਵਧੀਆ ਉਮਰ, ਵਧੀਆ ਲਾਈਫ, ਜਿਹਦੇ 'ਚ ਰੈਲੇਟਿਵਲੀ ਕੋਈ ਨਾ ਕੋਈ ਢਿੱਲ ਮੱਠ ਤਾਂ ਕਰ ਹੁੰਦੀ ਹੈ ਪਰ ਰੈਲੇਟਿਵਲੀ ਜਿਹੜਾ ਅਰੋਗ ਜੀਵਨ ਜਿਉਂਦੇ ਨੇ ਆਖਰੀ ਸਮੇਂ ਤੱਕ। ਸਾਡਾ ਸ਼ਾਮਲ ਨੇ ਤੁਹਾਡੇ ਸਭ ਦੇ ਜਾਣੇ ਪਛਾਣੇ ਐਂਡੀ ਆਦਮੀ ਸਾਹਿਬ। ਐਂਡੀ ਆਦਮੀ ਸਾਹਿਬ ਨੂੰ ਮੈਨੂੰ ਯਾਦ ਆ, ਮੈਂ ਉਹ ਮੁਲਾਕਾਤ ਕਦੇ ਭੁੱਲਿਆ ਨਹੀਂ। ਸਟੂਡੀਓ 'ਚ ਆਏ ਅਤੇ ਮੈਨੂੰ ਆਂਹਦੇ ਕਿ 10 ਭਲਾ ਮੈਂ ਕਿੰਨੀ ਉਮਰ ਦਾ ਹੋਵਾਂਗਾ ਅਤੇ ਸੱਚ ਜਾਣਿਓ ਮੈਨੂੰ ਲੱਗਿਆ ਕਿ 50 ਕੁ ਦੇ ਕਰੀਬ ਹੋਏਗੀ ਇਹਨਾਂ ਦੀ ਉਮਰ, ਪਰ ਇਹ ਉਦੋਂ 76 ਸਾਲਾਂ ਦੇ ਸੀਗੇ ਜਦੋਂ ਮੈਂ ਪਹਿਲੀ ਵਾਰੀ ਮਿਲਿਆ ਅਤੇ ਹੁਣ 87 ਵਰਿਆਂ ਦੇ ਐਂਡੀ ਆਦਮੀ ਸਾਹਿਬ ਅੱਜ ਮੇਰੇ ਨਾਲ ਇਸ ਵਕਤ ਲਾਈਨ 'ਤੇ ਨੇ, ਗੱਲਬਾਤ ਕਰਾਂਗੇ ਆਪਾਂ ਉਹਨਾਂ ਨਾਲ। ਆਉਂਦੇ ਨੇ ਕਿ ਆਈ ਫੀਲ 50, ਮੈਨੂੰ 50 ਕੁ ਸਾਲਾਂ ਦਾ ਮੈਂ ਲੱਗਦਾ ਹੈ, ਅੰਦਰੋਂ ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ 80 ਟੱਪ ਚੁੱਕਾ। ਫਤਿਹ ਬੁਲਾਉਣੇ ਆ ਐਂਡੀ ਆਦਮੀ ਸਾਹਿਬ ਨੂੰ। ਐਂਡੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਆਫਟਰਨੂਨ ਟੂ ਯੂ ਐਂਡ ਸ਼ੇਰੇ ਪੰਜਾਬ ਐਂਡ ਆਲ ਦਾ ਲਿਸਨਰ। ਗੁੱਡ ਵਿਸ਼ਿਸ ਟੂ ਆਲ ਦਾ ਲਿਸਨਰ ਫਾਰ ਹੈਪੀਨੈਸ ਐਂਡ ਹੈਲਥੀਅਰ ਲਾਈਫ ਔਨ ਅਰਥ ਪਲੈਨਟ।
ਐਂਡੀ ਜੀ, ਮੈਨੂੰ ਯਾਦ ਹੈ ਕਿ ਤੁਸੀਂ ਤੇ ਬਹੁਤ ਚਿਰਾਂ ਦੇ ਕਹਿੰਦੇ ਹੋ ਕਿ ਏਜ ਇਜ਼ ਜਸਟ ਅ ਨੰਬਰ। ਕਿਤਾਬਾਂ 'ਚ, ਅਖਬਾਰਾਂ 'ਚ ਹੁਣ ਜਾ ਕੇ ਲੇਖ ਛਪਣ ਲੱਗੇ ਨੇ ਕਿ ਜਿਹੜਾ 80 ਇਜ਼ ਨਿਊ 60 ਨਾਓਡੇਜ਼। ਸੋ ਦੱਸੋ ਸਾਨੂੰ ਪਹਿਲਾਂ, ਸਭ ਤੋਂ ਪਹਿਲਾਂ ਕਿ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਤੁਸੀਂ ਇਸ ਦੁਨੀਆਂ 'ਤੇ ਟੈਂਪਰੇਰੀ ਵੀਜ਼ਾ ਲੈ ਕੇ ਆਏ ਹੋ, ਪੱਕੀ ਸਿਟੀਜ਼ਨਸ਼ਿਪ ਇੱਥੇ ਕਿਸੇ ਦੀ ਨਹੀਂ ਹੈ। ਇਹਦਾ ਹੀ ਤਫਸੀਲ ਦੱਸਿਓ, ਇਹਦਾ ਕਾਰਨ ਕੀ, ਕਿਉਂ ਕਹਿੰਦੇ ਤੁਸੀਂ?
ਅੱਛਾ ਜੀ, ਫਸਟ ਆਫ ਆਲ ਇਫ ਯੂ ਅਲਾਉ ਮੀ
ਜੀ,
ਐਂਡ ਆਈ ਰਿਕੁਐਸਟ ਟੂ ਯੂ ਪਲੀਜ਼
ਪਲੀਜ਼
ਇਨ ਫਿਊਚਰ ਐਂਡ ਯੂ ਅਵਾਇਡ ਦੈਟ ਦਿਸ ਸਾਹਿਬ ਐਂਡੀ ਆਦਮੀ ਸਾਹਿਬ, ਆਈ ਐਮ ਓਨਲੀ ਆਦਮੀ, ਆਈ ਐਮ ਨਾਟ ਸਾਹਿਬ, ਪਲੀਜ਼ ਦੈਟ ਦ ਫਸਟ ਆਫ ਆਲ ਆਈ ਲਾਈਕ ਟੂ ਕਲੈਰੀਫਾਈ ਐਸ ਮਾਈ ਨੇਮ। ਲਾਟ ਆਫ ਪੀਪਲ ਆਸਕ ਮੀ ਇਹ ਹਾਊ ਯੂ ਗਾਟ ਦਿਸ ਆਦਮੀ, ਐਵਰੀਬਡੀ ਇਜ਼ ਅ ਆਦਮੀ। ਆਈ ਸੇ ਇਫ ਐਵਰੀਬਡੀ ਆਦਮੀ they are being their insaniyat da mazhab karde ne, would you like that I should speak in English or Punjabi? I think
totally your choice.
ke to chalo kyunki hum sade jo listener ne, I love my own language as well, but both if you want, so that if sare hi loki aadmi insaniyat, main to sab to eh jehda aadmi da rakhya hai, main baba nanak dev ji jis tarah de oh action se insaniyat de mazhab mangde si, ਬਾਕੀ ਮੈਂ ਕਿਸੇ ਮਜ਼ਹਬ ਦੇ ਕੋਈ ਅਗੇਂਸਟ ਨਹੀਂ। ਐਵਰੀਬਡੀ ਦੈਟ ਐਨੀ ਰਿਲੀਜਨ ਹੂ ਇਜ਼ ਨਾਟ ਹਰਟਿੰਗ, ਲੋਕਾਂ ਨੂੰ ਤਕਲੀਫ ਨਹੀਂ ਦਿੰਦਾ, ਲੋਕਾਂ ਵਾਸਤੇ ਚੰਗਾ ਸੋਚਦਾ, ਆਈ ਸਲੂਟ ਟੂ ਦੈਮ। ਸੋ ਦੈਟਸ ਵਾਈ ਮੈਂ ਦੇਖਿਆ ਵੀ ਸਾਰੇ ਜੇ ਇਨਸਾਨ ਬਣ ਜਾਣ, ਦੁਨੀਆਂ ਕਿੰਨੀ ਸੋਹਣੀ ਬਣ ਜੇ, ਨਾ ਕੋਈ ਅਤਿਆਚਾਰ ਹੋਏ, ਨਾ ਕਿਸੇ ਨੂੰ ਹੇਟ ਕਰਨ, ਨਾ ਕਿਸੇ ਨੂੰ ਨਫ਼ਰਤ ਕਰਨ, ਅਤੇ ਹੱਕ ਦੀ ਕਮਾਈ ਕਰਨ, ਨਾ ਦੂਸਰੇ ਨੂੰ। ਹੁਣ ਜਿੰਨਾ ਦੁਨੀਆਂ 'ਤੇ ਵੇਖੀਦਾ ਬਹੁਤ ਅਤਿਆਚਾਰ ਹੋ ਰਿਹਾ, ਕੋਈ ਰਿਲੀਜਨ ਦੇ ਬੇਸਿਸ ਤੇ ਕਰ ਰਿਹਾ, ਕੋਈ ਅਮੀਰੀ ਤੇ ਕਰ ਰਿਹਾ। ਤੇ ਹੁਣ ਸਭ ਤੋਂ ਜ਼ਿਆਦਾ ਮੈਂ ਇੱਕ ਚੀਜ਼ ਮੈਂਸ਼ਨ ਕਰਨਾ ਪਤਾ, ਮੈਂ ਬਹੁਤ ਗਰੀਬ ਖਾਨਦਾਨ 'ਚ ਪੈਦਾ ਹੋਇਆ ਜੀ, ਔਰ ਉਸ ਤੋਂ ਬਾਅਦ ਮੈਂ ਇਹ ਸੋਚਿਆ, ਮੈਨੂੰ ਯਾਦ ਆਈ ਕਿ ਭਈ ਇਹ ਜਿਹੜੀ ਗਰੀਬੀ ਆ ਇਹ ਸਾਡੇ ਮਾਂ ਪਿਓ ਵੱਲੋਂ ਨਹੀਂ, ਇਹ ਸਾਡੀ ਸੋਸਾਇਟੀ ਦਾ ਜਿਸ ਤਰ੍ਹਾਂ ਚੱਲਣ ਇਹ ਚੀਜ਼ ਆ। ਤੇ ਉਦੋਂ ਮੈਂ ਫਿਰ ਆਪਣੇ ਏਮ ਕੀਤਾ, ਆਪਣੇ ਦਿਮਾਗ 'ਚ ਬਿਠਾਇਆ ਕਿ ਜੇ ਮੈਂ ਵੱਡਾ ਹੋ ਕੇ ਜਦੋਂ ਤੇ ਮੈਂ ਇਸ ਚੀਜ਼ ਨੂੰ ਅਚੀਵ ਕਰਨਾ, ਗਰੀਬੀ ਵੀ ਤੇ ਅਮੀਰੀ ਵੀ ਤੇ ਸਾਰੇ ਇਨਸਾਨ ਇੱਕੋ ਜਿਹੇ ਨੇ, ਤੇ ਇਹ ਇਸ ਕਰਕੇ ਜਿਹੜਾ ਆਦਮੀ ਉਹਦੇ ਤੇ ਮੇਰਾ ਨਾਂ ਹੈਗਾ ਅਸਲੀ ਅਨੋਖ ਸਿੰਘ ਵਾਲਾ, ਰਾਈ ਜਦੋਂ ਜੰਮੇ ਜੱਟ ਸਿੱਖ ਅੰਮ੍ਰਿਤਸਰ ਦਾ ਮੈਂ ਅਸੀਂ ਨਾਲੇ ਤਹਿਸੀਲ ਦਾ
ਜੀ ਜੀ।
ਤੇ ਜਦੋਂ ਮੈਨੂੰ ਫਿਰ ਹੋਸ਼ ਆਈ ਕਿ ਮੈਂ ਕਿ ਨਹੀਂ ਇਹ ਠੀਕ ਨਹੀਂ, ਇਹ ਰਿਲੀਜਨ ਨੂੰ ਕੋਈ ਮੁਸਲਮਾਨ ਜਦੋਂ 47 ਦੀ ਲੜਾਈ ਹੋਈ ਤੇ ਉਦੋਂ ਸਾਡੇ ਨਾਲ ਜਿਹੜੇ ਕਲਾਸ ਵੱਲੋਂ ਸੀ ਮੁਸਲਮਾਨਾਂ ਨਿਆਣੇ, ਉਹਨਾਂ ਦੇ ਮਾਂ ਪਿਓ ਨੂੰ ਵੀ ਮਾਰ ਦਿੱਤਾ ਗਿਆ, ਔਰ ਕਈ ਚੀਜ਼ ਮੈਨੂੰ ਬਹੁਤ ਹਰਟ ਹੋਇਆ। ਮੈਂ ਵੀ ਸਾਰੇ ਇਨਸਾਨ ਇੱਕੋ ਜਿਹੀ ਦੁਨੀਆ ਤੇ, ਇਹ ਕਿਉਂ ਇੱਕ ਦੂਸਰੇ ਨੂੰ ਮਾਰਦੇ ਨੇ? ਉਧਰੋਂ ਸਾਡੇ ਦੁਨੀਆ ਆਪਣੇ ਸਿੱਖ ਆ ਰਹੇ ਸੀ ਪਾਕਿਸਤਾਨ ਚੋਂ, ਉਹਨਾਂ ਤੇ ਕਤਲੇਆਮ ਹੋਇਆ, ਤੇ ਇਹ ਚੀਜ਼ ਵੇਖ ਕੇ ਤੇ ਫਿਰ ਆਪਣਾ ਲਾਸਟ ਨਾਂ ਜਿਹੜਾ ਸੀ ਆਦਮੀ ਇਹ ਅਡਾਪਟ ਕੀਤਾ। ਤੇ ਹੁਣ ਤੁਸੀਂ ਪੁੱਛਦੇ ਹੋ ਕਿ ਇਨਸਾਨੀਅਤ ਦਾ ਤੇ ਹੈਲਥ ਦੇ ਬਾਰੇ ਪੁੱਛਦੇ ਹੋ, ਮੈਂ ਵੇਖ ਰਿਹਾ ਗਿਆ ਮੇਰੇ ਆਰਟੀਕਲ ਬਿਲਕੁਲ
ਮੈਂ ਪੁੱਛਿਆ ਸੀ ਤੁਹਾਨੂੰ ਮੈਂ ਪੁੱਛਿਆ ਸੀ ਤੁਸੀਂ ਅਕਸਰ ਹਾਸੇ ਠੱਠੇ 'ਚ ਕਹਿ ਜਾਂਦੇ ਹੁੰਦੇ ਹੋ ਕਿ ਟੈਂਪਰੇਰੀ ਵੀਜ਼ਾ ਭਾਈ, ਪੱਕੇ ਨਹੀਂ ਤੁਸੀਂ ਇੱਥੇ ਆਏ, ਇੱਥੇ ਰਹਿਣਾ ਕਿਸੇ ਨੇ ਨਹੀਂ, ਵਾਏ ਇਹ ਟੈਂਪਰੇਰੀ ਵੀਜ਼ੇ ਵਾਲਾ ਕੀ ਚੱਕਰ ਹੈ?
ਇਹ ਟੈਂਪਰੇਰੀ ਵੀਜ਼ਾ ਜੇ ਬਰਮਾਣਾ ਜੀ, ਜੇ ਸਾਰੇ ਇਹ, ਮੈਂ ਇਹ ਕਹਿੰਦਾ ਹੁੰਦਾ ਕਿ ਤੁਸੀਂ ਇਹਦਾ ਪਾਠ ਜ਼ਰੂਰ ਕਰ ਲਿਆ ਕਰੋ ਰਾਤ ਨੂੰ ਸੌਣ ਲੱਗੇ ਇੱਕ ਮਿੰਟ, ਅਤੇ ਸਵੇਰੇ ਉੱਠ ਕੇ ਕਿ ਅਸੀਂ ਟੈਂਪਰੇਰੀ ਵੀਜ਼ੇ 'ਤੇ ਹਾਂ। ਪਲੀਜ਼ ਤੁਸੀਂ ਇਹ ਨਾ ਸਮਝੋ ਕਿ ਜਿੰਨੀ ਦੌਲਤ ਧਨ ਦੌਲਤ ਅੱਤਿਆਚਾਰ ਤਾਰਨੀ ਜ਼ਮੀਨਾਂ ਜਿੰਨੀਆਂ ਤੁਸੀਂ ਕਰ ਲਓ, ਇਹ ਇਹ ਨਹੀਂ ਨਾਲ ਜਾਣੀਆਂ। ਇਹ ਇਹ ਵੀਜ਼ਾ ਇਹਦੀ ਇਹਦੀ ਜਿਹੜੀ ਐਕਸਪਾਇਰੀ ਡੇਟ ਆ ਉਹ ਅਨਐਕਸਪੈਕਟਿਡ ਆ। ਸਾਨੂੰ ਦੋ ਟਿਕਟਾਂ ਇਸ਼ੂ ਕੀਤੀਆਂ ਨੇਚਰ ਨੂੰ ਜਾਂ ਗਾਰਡ, ਮੰਨ ਲਓ। ਅਤੇ ਮੈਂ ਤਾਂ ਨਹੀਂ ਇਹ ਮੰਨਦਾ ਵੀ ਗਾਰਡ ਕਿਤੇ ਲੁਕਿਆ, ਮੈਂ ਤਾਂ ਨੇਚਰ ਨੂੰ ਸਮਝਣਾ ਵੀ ਚਲੋ ਜੋ ਵੀ ਕੁਛ ਹੈ। ਮੈਂ ਕਹਿੰਦਾ ਦੋ ਟਿਕਟਾਂ ਇਸ਼ੂ ਕੀਤੀਆਂ ਨੇ, ਇੱਕ ਆਉਣ ਲਈ ਉਹ ਤਾਂ ਵਰਤੀ ਗਈ, ਅਤੇ ਜਾਣ ਲਈ ਜਿਹੜੀ ਆ ਉਹ ਵੀ ਇਸ਼ੂ ਕੀਤੀ ਆ, ਅਤੇ ਉਹ ਉਹਦੀ ਹੁਣ ਐਕਸਪਾਇਰੀ ਡੇਟ ਆ। ਸਾਨੂੰ ਪਤਾ ਨਹੀਂ ਕਦੋਂ ਸਾਨੂੰ ਬੋਰਡਿੰਗ ਗੇਟ ਲਈ ਤਿਆਰ ਰਹਿਣਾ ਚਾਹੀਦਾ ਹਰ ਟਾਈਮ 'ਤੇ, ਇਹ ਯਾਦ ਰੱਖਣ 'ਤੇ ਅੱਤਿਆਚਾਰ ਜਿੰਨਾ ਦੁਨੀਆ 'ਤੇ, ਅਤੇ ਗਰੀਬ ਅਤੇ ਲਾਲਚ ਅਤੇ ਲੋਕ ਸਟ੍ਰੈਸ ਮਤਲਬ ਇੱਕ ਲਈ ਪੈਂਦੇ ਨੇ ਬਹੁਤ ਜ਼ਿਆਦਾ, ਇਹ ਸਾਰੀਆਂ ਚੀਜ਼ਾਂ ਕਾਬੂ ਆ ਜਾਣ।
ਤੁਹਾਨੂੰ ਵੱਡੀ ਉਮਰ ਵਾਲੇ ਲੋਕ ਕਾਫੀ ਸੁਣ ਰਹੇ ਹੋਣੇ ਹੈ, ਤੇ ਮੈਂ ਚਾਹਾਂਗਾ ਕਿ ਤੁਸੀਂ 87 ਦੇ ਹੋ ਕੇ 50 ਦੇ ਕਿਵੇਂ ਲੱਗਦੇ ਹੋ ਆਪਣੀ ਡਾਇਟ ਬਾਰੇ, ਤੇ ਖਾਸ ਕਰਕੇ ਇੱਕ ਗੱਲ ਤੁਸੀਂ ਹਮੇਸ਼ਾ ਜ਼ੋਰ ਪਾ ਕੇ ਕਹਿੰਦੇ ਕਿ ਡਿਸਿਪਲਨ ਡਿਸਿਪਲਨ ਡਿਸਿਪਲਨ, ਸੈਲਫ ਡਿਸਿਪਲਨ ਬਾਰੇ ਥੋੜਾ ਜਿਹਾ ਚਾਨਣਾ ਪਾਇਓ।
ਬਿਲਕੁਲ ਜੀ, ਇਹ ਸਭ ਤੋਂ ਵੱਡੀ ਚੀਜ਼ ਆ ਡਿਸਿਪਲਨ ਜਿਹੜਾ, ਵੈਰੀ ਇੰਪੋਰਟੈਂਟ। ਔਰ ਉਹਦੇ ਨਾਲ ਇਹ ਵੀ ਆ, ਇਹ ਇਹਨੂੰ ਕਾਇਮ ਰੱਖਣ ਵਾਸਤੇ ਲਾਟ ਆਫ ਪੀਪਲ, ਇਹਨੂੰ ਬਹੁਤ ਜ਼ਰੂਰੀ ਆ ਤੁਹਾਡੀ ਵਿਲ ਪਾਵਰ ਸਟਰੋਂਗ। ਲਾਟ ਆਫ ਪੀਪਲ, ਉਹ ਇੱਕ ਵਿੱਚੋਂ ਗੱਲ ਇਹ ਵੀ ਆ ਗਈ, ਅਤੇ ਉਹ ਮੈਂ ਆਪਣੀ ਐਕਸਪੀਰੀਅੰਸ ਲਿਆ ਨਾ, ਹੋ ਸਕਦਾ ਰੋਂਗ ਹੋਵਾਂ, ਪਰ ਮੇਰੀ ਆਪਣੀ ਐਕਸਪੀਰੀਅੰਸ ਇਹ ਦੁਨੀਆਂ 'ਤੇ ਅਰਥ ਪਲੈਨਟ ਦੇ ਉੱਤੇ ਜਿਹੜੀ ਦੁਨੀਆਂ ਨੇਚਰ ਨੇ ਜਾਂ ਰੱਬ ਨੇ ਕਲਾਈ ਆ ਨਾ, ਉਹਦੇ 'ਚੋਂ 80-90% ਬੰਦਿਆਂ ਦੇ ਉਹਨਾਂ ਨੂੰ ਰੈਸ਼ਨਲ ਥਿੰਕਿੰਗ ਵਿਚਾਰ ਸੋਚ ਨਹੀਂ ਪਾਈ। ਔਰ ਉਹ ਸੋਚਦੇ ਨੇ ਵੀ ਚਲੋ ਕਿ ਨਹੀਂ ਚਲੋ ਵੀ ਜੋ ਮਰਜ਼ੀ ਖਾਈ, ਜੋ ਹੁਣ ਖਾਣ ਤਾਂ ਵੀ ਕੰਟਰੋਲ ਨਹੀਂ ਕਰਨਾ, ਵਿਲ ਪਾਵਰ ਵੀ ਨਹੀਂ ਕਮਜ਼ੋਰੀ, ਉਹ ਕਹਿੰਦੇ ਵੀ ਉਹ ਉਹ ਆਦਮੀ ਅਸਲੀ ਭੁੱਲ ਜਾਂਦੇ ਨੇ। ਹੁਣ ਮੈਂ ਦੇਖ ਰਿਹਾ ਸੀ ਆਰਟੀਕਲ 'ਤੇ 80, ਮੈਂ ਵੀ ਇਹ 80 ਵਾਲੇ, ਮੈਂ ਇੱਥੇ ਜਿਮ 'ਚ ਜਾਂਦਾ ਔਰ ਮੈਂ ਉੱਥੇ ਮੈਨੂੰ ਪਤਾ ਜਿਹੜੇ 20-20 ਸਾਲ ਦੇ ਨੇ, ਮੈਂ ਉਹਨਾਂ ਨੂੰ ਵੀ ਅਜੇ ਵੀ ਚੰਗਾ ਕਰਨਾ, ਬਾਈ ਸਭ ਲੋਕ ਕਰਦੇ ਹੁੰਦੇ ਨੇ, ਮੈਂ 100-190 ਤੱਕ ਕਰੀ ਜਾਊਂਗਾ, ਹੋਰ ਵੀ ਆ ਹੁਣ ਇੱਕ ਦੌੜ ਕੇ ਜਾਂਦਾ ਮੈਂ, ਮੇਰੇ ਨਾਲ 2-3 ਹੋਰ ਜਾਂਦੇ ਨੇ, ਇੱਕ ਜਗਤਾਰ ਚੀਮਾ, ਇੱਕ ਹੋਰ ਨੇ ਪਿਆਰਾ ਸਹਿੰਦੂ, ਇੱਕ ਮੁੰਡਾ ਸ਼ਾਮ ਆ, ਅਸੀਂ ਜਾਂਦੇ ਹਾਂ, ਉਹ ਵੀ 70 ਤੋਂ ਉੱਤੇ ਨੇ। ਔਰ ਅਸੀਂ ਉਹ ਸਾਰੇ ਜਿਹੜੇ ਕਹਿਣਗੇ ਵੀ ਤੁਸੀਂ ਉਹ ਦੌੜਦੇ, ਕਈ ਵਾਰ ਉੱਥੇ ਪੁੱਛਣਗੇ ਵੀ ਤੁਸੀਂ ਇੰਨੀ ਗਰਮੀ ਆ ਇਹ ਦੌੜੀ ਜਾਂਦੇ ਹੋ, ਅਤੇ ਉਹ ਜਦੋਂ ਵਹਿੰਦੇ ਨੇ ਕਿ ਸਾਡੀ ਏਜ ਸੀ, ਉਹ ਕਹਿਣਗੇ ਨਹੀਂ ਸਾਨੂੰ ਤੁਹਾਨੂੰ 50 ਦਾ ਹੀ ਲੱਗਦਾ। ਅਤੇ ਮੈਂ ਮੈਨੂੰ ਕਈ ਪੁੱਛਣਗੇ ਵੀ ਭਾਈ ਤੁਹਾਡੀ ਏਜ ਕੀ ਆ, ਮੈਂ ਵੀ ਕਿਹੜੀ ਏਜ ਪੁੱਛਦੇ ਹੋ, ਨੰਬਰਾਂ ਵਾਲੀ ਏਜ ਕਿ ਬਾਇਓਲੋਜੀਕਲ ਏਜ? ਮੈਂ ਨੰਬਰਾਂ ਵਾਲੀ ਏਜ 'ਤੇ ਮੇਰੀ ਆ ਆ, ਪਰ ਉਹ ਮੈਂ ਕਦੀ ਧਿਆਨ ਨਹੀਂ ਦਿੱਤਾ, ਮੈਂ ਤੇ ਬਾਇਓਲੋਜੀਕਲ ਏਜ ਵਾਸਤੇ ਉਹਦਾ ਧਿਆਨ ਦੇਣਾ। ਉਹ ਤੁਸੀਂ ਦੇਖ ਲਓ, ਮੈਨੂੰ ਦੌੜਾ ਕੇ ਵੇਖ ਲਓ, ਮੈਨੂੰ ਜਿਮ 'ਚ ਲੈ ਜਾਓ, ਮੇਰਾ ਬਲੱਡ ਪ੍ਰੈਸ਼ਰ ਦੇਖ ਲਓ, ਮੇਰੀ ਹਾਰਟ ਬੀਟ ਵੇਖ ਲਓ, ਅਤੇ ਉਹ ਤੁਸੀਂ ਆਪੇ ਸਰਚ ਕਰ ਲਿਓ।
ਕੀ ਇਹ ਸੱਚ ਹੈ ਕਿ ਅਮਰੀਕਾ 'ਚ ਇੱਕ ਵਾਰੀ ਤੁਸੀਂ ਮੁਕਾਬਲੇ 'ਚ ਭਾਗ ਲੈਣ ਗਏ ਸੀਗੇ, ਅਤੇ ਤੁਹਾਨੂੰ ਉੱਥੇ ਉਹਨਾਂ ਨੇ ਬਹੁਤ ਕਿੰਤੂ ਪਰੰਤੂ ਕੀਤਾ ਕਿ ਤੁਸੀਂ ਸ਼ਾਇਦ ਠੀਕ ਨਹੀਂ ਦੱਸ ਰਹੇ ਤੁਹਾਡੀ ਉਮਰ, ਅਸੀਂ ਤੁਹਾਨੂੰ ਭੱਜਣ ਨਹੀਂ ਦੇਣਾ?
ਹਾਂਜੀ ਬਿਲਕੁਲ ਠੀਕ ਹੈ, ਮੈਂ 2011 'ਚ ਉਦੋਂ 76 ਦਾ ਕਿ 70 ਦਾ ਸੀ ਮੈਂ, 101 ਕੰਟਰੀਆਂ ਇਹਨੂੰ ਕਹਿੰਦੇ ਨੇ ਵਰਲਡ ਮਾਸਟਰ ਗੇਮ, ਉਹ ਹਰ ਸਾਲ ਦੂਏ ਸਾਲ ਹੁੰਦੀਆਂ ਨੇ ਵਰਲਡ ਓਲੰਪਿਕ, ਅਤੇ ਮੈਂ ਉਹਦੇ 'ਚ ਗਿਆ ਅਤੇ 2011 'ਚ, ਅਤੇ ਉਹ ਜਦੋਂ ਉਹ ਕੋਈ 6,000 ਬੰਦਾ ਸੀ, 101 ਕੰਟਰੀ ਦੇ ਆਏ ਸਨ, ਅਤੇ ਉਹ ਜਦੋਂ ਮੈਂ ਗਿਆ, ਉਹਨਾਂ ਪਹਿਲੋਂ ਜਿਹੜੇ ਜੱਜ ਸੀ ਉਹ ਮੈਂ ਉੱਥੇ ਲੇਬਲ ਲਾਇਆ ਸੀ ਕਿ ਆਈ ਵਾਜ਼ ਰਨਿੰਗ 75-80, 75-80 ਸਾਲ ਦੇ ਗਰੁੱਪ ਸੀ ਉਦੋਂ ਮੈਂ, ਅਤੇ ਉਹ ਕਹਿਣ ਲੱਗੇ ਉਹ 400 ਮੀਟਰ ਦੌੜਨਾ ਸੀਗਾ ਅਤੇ 300 ਮੀਟਰ ਫਿਰ ਕਿ ਉਹ ਪਹਿਲੇ ਦਿਨ ਨਹੀਂ, ਅਤੇ ਉਹ ਕਹਿੰਦੇ ਨਹੀਂ ਨਹੀਂ ਜੀ ਵੀ ਤੁਸੀਂ ਨਹੀਂ ਦੌੜ ਸਕਦੇ। ਮੈਂ ਕੀ ਗੱਲ, ਨਹੀਂ ਐਂਟਰੀ ਨਹੀਂ ਕਰ ਸਕਦੇ, ਅਜੇ ਜਿਹੜੇ ਬੰਦੇ ਨੇ ਦੌੜਨਾ ਨਾ 75 ਤੋਂ ਉੱਤੇ 80 ਵਾਲੇ ਉਹਨੂੰ ਲਿਆਓ। ਮੈਂ ਕਿਹਾ, ਮੈਂ ਹੀ ਬੰਦਾ, ਉਹ ਕਹਿੰਦਾ ਨਾ ਤੇਰੀਆਂ ਬਾਹਾਂ ਲੱਗਦੀਆਂ ਨੇ, ਨਾ ਤੂੰ ਉਂਝ ਲੱਗਣਾ, ਨਾ ਤੇਰੇ ਮੂੰਹ ਦੇ ਕੋਈ ਮਤਲਬ ਨਿਕਲਦੇ, ਵੀ ਮੈਂ ਵੀ ਤਾਂ ਮੇਰਾ ਕਸੂਰ ਕੋਈ ਨਹੀਂ। ਉਹ ਨਾ ਮੰਨਣ ਦੀ ਉਹਨਾਂ ਮੈਨੂੰ ਭੇਜਿਆ ਜਾ ਕੇ ਆਪਣੀ ਗੱਡੀ 'ਚੋਂ ਲਾਇਸੈਂਸ, ਆਪਣੇ ਡਰਾਈਵਿੰਗ ਲਾਇਸੈਂਸ ਕਰਿਆ, ਉਹ ਫਿਰ ਮੈਨੂੰ ਕਹਿਣ ਡਿਆ ਕਿ ਉਹਨਾਂ ਨੇ ਇੱਕ ਨਾਮ ਹੀ ਪੈਸਾ, ਐਂਡੀ ਆਰਮੀ 40।
ਐਂਡੀ ਆਰਮੀ 40। ਅੱਛਾ, ਦੋ ਤਿੰਨ ਗੱਲਾਂ ਆਪਾਂ ਛੇਤੀ ਛੇਤੀ ਕਰੀਏ। ਇੱਕ ਤਾਂ ਦੱਸੋ ਸਾਨੂੰ ਕਿ ਸਰੀਰਕ ਕਸਰਤ, ਤੁਸੀਂ 3 ਦਿਨ ਜੋਗਿੰਗ ਕਰਦੇ ਹੋ ਅਤੇ 3 ਦਿਨ ਤੁਸੀਂ ਜਿਹੜਾ ਐਕਸਰਸਾਈਜ਼ ਕਰਦੇ ਹੋ ਆਪਣੇ ਜਿਮ ਦੇ ਵਿੱਚ, ਲੇਕਿਨ ਆਹ ਜਿਹੜਾ ਤੁਸੀਂ ਗੱਲਬਾਤ ਮੇਰੇ ਨਾਲ ਕਰ ਰਹੇ ਹੋ ਇਹ ਵੀ ਇੱਕ ਸਿਹਤ ਦਾ ਨਿਸ਼ਾਨੀ ਹੁੰਦੀ ਹੈ। ਤੁਸੀਂ ਜ਼ਹਿਨੀ ਤੌਰ 'ਤੇ ਮਾਨਸਿਕ ਤੌਰ 'ਤੇ ਕਿਵੇਂ ਰਿਸ਼ਟ ਪੁਸ਼ਟ ਹੋ?
ਉਹ ਬਿਲਕੁਲ 100% ਜਿਸ ਤਰ੍ਹਾਂ ਪਹਿਲੇ ਨਾਲ ਇਹ ਵੀ ਆ, ਇੱਕ ਜਿਹੜੀ ਬਾਡੀ ਦੇ ਫਿਜ਼ੀਕਲੀ ਤੁਹਾਡੀ ਜਿਹੜੀ ਹੈ ਨਾ, ਜਿਸ ਤਰ੍ਹਾਂ ਹੁਣ ਦੌੜ ਜਾਣੇ ਤੁਸੀਂ ਤੇ ਕਹਿੰਦੇ ਮੈਂ ਜਾਗਿੰਗ ਕਰਦੇ, ਮੈਂ ਜਾਗਿੰਗ ਘੱਟ ਕਰਨਾ, ਸਪਰਿੰਟਿੰਗ ਕਰਨਾ, ਇਹਨੂੰ ਕਹਿੰਦੇ ਨੇ ਰੈਜ਼ਿਸਟੈਂਸ ਟ੍ਰੇਨਿੰਗ, ਉਹ ਤੁਹਾਡੇ ਬ੍ਰੇਨ ਲਈ ਵੀ ਤੇ ਤੁਹਾਡੀ ਬਾਡੀ ਲਈ ਬਹੁਤ ਜ਼ਰੂਰੀ ਆ, ਬਹੁਤ ਚੰਗੀ ਆ ਤੁਹਾਡੇ ਹਰਟ। ਹੁਣ ਕਈ ਕਹਿਣਗੇ ਜੀ ਅਸੀਂ ਵਾਕ ਕਰ ਲੈਂਦੇ ਹਾਂ ਥੋੜ੍ਹਾ ਜਿਹਾ, ਉਹ ਮੈਂ ਹਰਟ ਦੀ ਤੁਸੀਂ ਜੇ ਹਰਟ ਨੂੰ ਲਵ ਕਰਦੇ ਹੋ ਨਾ, ਥੋੜ੍ਹੀ ਹਰਟ ਬੀਟ ਤੁਹਾਡੀ 120-130 ਤੋਂ ਉੱਤੇ ਜਾਣੀ ਚਾਹੀਦੀ ਆ, ਤੇ ਸਾਡਾ ਮਤਲਬ ਉਹ ਅਚੀਵਮੈਂਟ ਕਰੋਗੇ। ਤੇ ਹੁਣ ਬਾਕੀ ਜਦ ਤੁਹਾਡੀ ਕਹਿੰਦੇ ਕਿ ਮੈਂਟਲੀ, ਮੈਨੂੰ ਕਈ ਫੋਨ ਤੇ ਕਰਨਗੇ ਜਦੋਂ ਕਈਆਂ ਦੇ ਆਉਂਦੇ ਨੇ ਤੇ ਉਹਨਾਂ ਨੂੰ ਇਹ ਦੱਸਣਾ, ਉਹ ਕਹਿੰਦੇ ਤੁਸੀਂ ਲੱਗਦੇ ਤੇ ਹੈ ਨਹੀਂ, ਮੈਂ ਇਹ ਨਹੀਂ ਕਿ ਫਿਜ਼ੀਕਲੀ ਕਰਨਾ ਤੇ ਬ੍ਰੇਨ ਦੀ ਵੀ ਐਕਸਰਸਾਈਜ਼ ਕਰਨਾ, ਕਿਉਂਕਿ ਸਾਰਾ ਉਹਨੂੰ ਵਰਤਣਾ, ਇਹ ਨਹੀਂ ਉਹਨੂੰ ਆਈਡਲ ਰਹਿਣ ਦੇਣਾ, ਰਾਈਟ।
ਸੋ ਤੁਸੀਂ ਆਲੇ ਦੁਆਲੇ ਦੁਨੀਆਂ ਦੀ ਸਾਰ ਰੱਖਦੇ ਹੋ, ਮੈਂ ਦੇਖਦਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ, ਮੇਰਾ ਖਿਆਲ ਹੈ ਕਿ ਇਹ ਸਾਰੇ ਕਾਸੇ ਨਾਲ ਤੁਹਾਡੀ ਜਿਹੜੀ ਵਰਜਿਸ਼ ਜਿਹੜੀ ਜ਼ਹਿਨੀ ਤੌਰ 'ਤੇ ਵੀ ਹੁੰਦੀ ਰਹਿੰਦੀ ਹੈ। ਮੇਰਾ ਖਿਆਲ ਡਾਇਟ ਬਾਰੇ ਜੇਕਰ ਦੱਸ ਸਕੋ ਸਾਨੂੰ ਛੇਤੀ ਦੇਣੇ ਕਿ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੀ ਖਾਂਦੇ ਹੋ, ਤਾਂ ਦੱਸੋ ਜੀ ਸਾਨੂੰ ਖਾਂਦੇ ਕੀ ਹੋ, ਐਕਸਰਸਾਈਜ਼ ਤਾਂ ਤੁਹਾਡੀ ਸੁਣ ਲਈ ਅਸੀਂ, ਖਾਂਦੇ ਕੀ ਹੋ, ਕਿੰਨਾ ਖਾਂਦੇ ਹੋ, ਕਿੰਨੇ ਵਾਰੀ ਖਾਂਦੇ ਹੋ?
ਅੱਛਾ ਜੀ, ਉਹ ਦੇਖੋ ਜੀ, ਇਹ ਜਿਹੜੀ ਤੁਸੀਂ ਆਪਣੀ ਹਿਊਮਨ ਬਾਡੀ ਮਸ਼ੀਨ ਆ, ਇਹਦੇ 'ਚ ਇਹਦੀ ਇੰਜਨ ਜਿਹੜਾ ਉਹ ਤੁਹਾਡੇ ਉਹਦੇ ਲਈ ਇਹ ਬਾਡੀ ਆ, ਉਹਦੇ 'ਚ ਤੁਸੀਂ ਚੰਗੀ ਗੈਸ ਪਾਉਣੀ ਆ, ਅਤੇ ਉਹ ਜ਼ਰੂਰੀ ਆ, ਉਹ ਤੁਹਾਨੂੰ ਲਾਸਟ ਕਰਨਾ। ਮੈਂ ਡਾਇਟ 'ਤੇ ਬਹੁਤ ਸਟ੍ਰਿਕਟ ਆ, ਕਿਉਂਕਿ ਉਹਦੇ 'ਚ ਆ ਕਿ ਜਿਹੜਾ ਐਕਸਰਸਾਈਜ਼ ਵੀ ਆ ਨਾ, ਉਹਨੂੰ ਮੈਂ 30% ਗਿਣਨਾ ਆਪਣੇ ਬਾਡੀ ਲਈ ਇੰਪੋਰਟੈਂਸ, ਅਤੇ ਜਿਹੜਾ ਤੁਹਾਡੀ ਬਾਡੀ ਦਾ ਫਿਊਲ ਜਾਣਾ ਜਿਹੜਾ ਖਾਣਾ ਹੈ ਉਹ 70% ਮੈਂ ਗਿਣਨਾ। ਮੈਂ ਤੁਹਾਨੂੰ ਅੱਜ ਦੱਸਣਾ, ਹੁਣ ਸਵੇਰੇ ਮੈਂ 9:30 ਦੌੜ ਗਿਆ, ਉੱਥੋਂ ਦੌੜ ਕੇ 100 meters ਦੀਆਂ 200 meters ਦੀਆਂ ਸਪਰਿੰਟਿੰਗ ਲਾ ਕੇ ਫਿਰ ਆ ਕੇ, ਪਹਿਲਾਂ ਜਦ ਮੈਂ ਸਵੇਰੇ ਗਿਆ ਇੱਕ ਉਹ ਪਹਿਲ ਅਲੱਗ ਤਾਂ ਲੰਬਾ ਨਹੀਂ ਹੋ ਗਿਆ ਟਾਈਮ, ਪਹਿਲਾਂ ਤਾਂ ਮੈਂ ਸਵੇਰੇ ਉੱਠਦੇ ਹੀ ਗਾਰਲਿਕ ਉਹਨੂੰ ਚਾਪ ਕਰਕੇ ਉਹਦੇ ਨਾਲ ਜੂਸ ਦੇ ਕ੍ਰੈਨਬਰੀ ਜੂਸ ਅਤੇ ਇੱਕ ਲੈਮਨ ਜੂਸ, ਉਹਨੂੰ ਵਿੱਚ ਅੱਧਾ ਪਾਣੀ ਪਾ ਕੇ ਉਹ ਪੀ ਕੇ ਜਾਣਾ, ਅਤੇ ਮੁੜ ਕੇ ਆ ਕੇ ਮੈਂ ਆਪਣੀ ਸਮੂਥੀ ਬਣਾਉਣਾ, ਉਹਦੇ 30-40 ਆਈਟਮਾਂ। ਹਾਂ, ਮੇਰੇ ਇੱਥੇ ਫੇਸਬੁੱਕ 'ਤੇ ਮੇਰੇ ਕੋਲ ਡਾਕਟਰ ਵੀ ਕਈ ਮੰਗਦੇ ਨੇ, ਬਹੁਤ ਲੋਕ ਕਹਿੰਦੇ ਨੇ, ਅਤੇ ਮੈਂ ਫੇਸਬੁੱਕ 'ਤੇ ਬਾਲਣਾ ਜਾਂ ਨਹੀਂ ਤਾਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਈਮੇਲ ਕਰ ਦਿਆਂ। ਉਹ 30-40 ਆਈਟਮਾਂ ਜਿਹੜੀਆਂ ਨੇ, ਮਤਲਬ ਜਾਂ ਬਲੂਬਰੀ, ਹੋਰ ਜਿੰਜਰ ਅਤੇ ਲੋਟ ਆਫ ਥਿੰਗਸ, ਉਹਦੇ ਕੋਲ ਮੇਰੇ ਕੋਲ ਲਿਸਟ ਆ, ਮੈਂ ਉਹ ਪੀ ਲੈਣਾ ਇੱਕ ਗਲਾਸ, ਦੈਟਸ ਇਟ। ਅੱਜ ਵੀ ਮੈਂ ਉਹ ਪੀਤਾ ਸੀਗਾ, ਪੀ ਲਓ ਆ ਕੇ 12 ਵਜੇ, ਉਸ ਤੋਂ ਬਾਅਦ ਜਾਂ ਥੋੜ੍ਹਾ ਫਰੂਟ, ਉਸ ਤੋਂ ਬਾਅਦ ਥੋੜ੍ਹਾ ਜਿਹੜਾ ਆਲ ਬ੍ਰੈਂਡ ਅਤੇ ਓਟ ਮੀਲ, ਥੋੜ੍ਹਾ ਜਿਹਾ ਰੋਟੀ, ਜਿਹੜਾ ਆਪਣਾ ਜਿਹੜਾ ਬ੍ਰੈਡ ਖਾਂਦੇ ਬਹੁਤ ਮੈਂ ਘੱਟ ਖਾਂਦਾ, ਉਹਦੇ 'ਤੇ ਨਹੀਂ। ਰਾਤ ਨੂੰ ਉਸ ਤੋਂ ਬਾਅਦ ਥੋੜ੍ਹਾ ਫਰੂਟ, ਅਤੇ ਰਾਤ ਨੂੰ ਇੱਕ ਫਿਸ਼ ਦਾ ਪੀਸ, ਅਤੇ ਭਾਵੇਂ ਉਹ ਜੇ ਸਾਗ ਬਣਿਆ ਤਾਂ ਉਹਦੇ ਵਿੱਚ ਉਹਨੂੰ ਕੱਟ ਕੇ ਪਾ ਲੈਣਾ, ਉਹਨੂੰ 5 ਮਿੰਟ ਕਰਨਾ ਬਣਾਉਣਾ, ਖਾਣ ਦੇ ਨਾਲ ਸਾਲਣ, ਦੈਟਸ ਇਟ, ਨਥਿੰਗ ਐਲਸ।
ਰੋਟੀ ਨਹੀਂ ਖਾਣੀ?
ਨਾ ਜੀ, ਰੋਟੀ ਬਹੁਤ ਕਦੇ ਮਹੀਨੇ 'ਚ ਕਦੀ ਵਾਰਾਂ।
ਕੋਈ ਦੁੱਧ ਕਾਫੀ ਜਿਹੜੀਆਂ ਅਸੀਂ ਆਮ ਸਧਾਰਨ ਜਿਹੜੇ ਲੋਕ ਖਾਂਦੇ ਨੇ ਉਹ ਤੁਸੀਂ ਮੂੰਹ ਤੇ ਨਹੀਂ ਧਰਦੇ?
ਨਾ ਜੀ ਨਹੀਂ, ਐਵੇਂ ਪਰੌਂਠਾ ਕਦੇ ਜਦੋਂ ਬਣੇ ਹੁੰਦੇ ਨੇ ਵਾਈਫ ਨੇ ਕਦੀ ਬਣਾਉਂਦੇ, ਮਹੀਨੇ 'ਚ ਇੱਕ ਅੱਧੀ ਵਾਰਾਂ ਉਹ ਮੈਂ ਇੱਕ ਅੱਧਾ ਖਾ ਲੈਂਦਾ, ਉਹ ਵੀ ਚਲੋ ਵੀ ਅੱਜ ਨਾ ਭੰਨ ਲਓ। ਬਾਕੀ ਇਹ ਚੀਜ਼ ਨੇ ਨਾ, ਇਹ ਇੱਕ ਹੋਰ ਚੀਜ਼ ਮਾਣਾ ਸਾਹਿਬ, ਲੋਕ ਉਹ ਸਵਾਦ ਨੂੰ ਬੜਾ ਕਰਦੇ ਨੇ, ਬਈ ਇੱਦਾਂ ਸਵਾਦ ਨਹੀਂ ਹੁੰਦਾ ਆਹ ਰਸਗੁੱਲਿਆਂ ਨੂੰ। ਇੱਕ ਵਾਰ ਮੈਂ ਤੁਹਾਡੇ ਆਇਆ ਸੀ, ਤੁਹਾਡੀ ਡਿਬੇਟ ਹੋਈ ਸੀ ਇੱਥੇ ਤੁਹਾਡੇ ਸ਼ੇਰੇ ਪੰਜਾਬ 'ਤੇ, ਮਤਲਬ ਬਿਟਵੀਨ ਡਿਬੇਟ ਐਂਟੀ ਆਦਮੀ ਐਂਡ ਗਾਡ, ਉਹ ਤੁਹਾਨੂੰ ਯਾਦ ਹੋਣਾ ਕਿ ਮੈਂ ਰੱਬ ਨੂੰ ਕਿਹਾ ਕਿ ਤੁਹਾਡੇ ਏਜੰਟ ਅੱਡ ਅੱਡ ਨੇ ਇੱਥੇ ਕਨੇਡਾ ਦੇ ਅਤੇ ਉਹਦੇ ਅਮੈਰੀਕਾ ਦੇ ਅਤੇ ਬਾਕੀ ਇੰਡੀਆ ਦੇ, ਇੱਥੇ ਕਨੇਡਾ 'ਚ 75-80-82 ਸਾਲ ਏਜ ਆ, ਅਫਰੀਕਾ 30-35 ਸਾਲ ਆ, ਇੰਡੀਆ 'ਚ 50-60 ਸਾਲ ਹੈ, 62 ਸਾਲ। ਉਹ ਕਹਿੰਦਾ ਕਿ ਏਜ ਨਹੀਂ, ਅਤੇ ਦੇਖੋ ਐਂਡੀ ਸਾਹਿਬ, ਮੈਨੂੰ ਕਹਿੰਦਾ ਰੱਬ ਨੇ ਕਿਹਾ, ਮੇਰੇ ਕੋਈ ਖਵਾ ਰਿਹਾ ਸੀਗਾ, ਉਹ ਕਹਿੰਦਾ ਜੇ ਤੁਹਾਨੂੰ ਇੰਨੀ ਹਵਾ ਵਧੀਆ ਦਿੱਤੀ ਆ, ਪਾਣੀ ਬੜਾ ਕਲੀਨ ਦਿੱਤਾ, ਫਲ ਫਰੂਟ ਦਿੱਤੇ ਨੇ, ਆਹ ਰਸਗੁੱਲੇ ਅਤੇ ਜਲੇਬੀਆਂ ਮੈਂ ਭੇਜਣਾ, ਹੁਣ ਜਿਹੜੀ ਉਹ ਖਾਈ ਜਾਂਦੇ ਨੇ ਉਹਦੀ ਫਿਰ ਏਜ ਵੀ ਫਿਰ ਹੋਰ ਨਹੀਂ ਕਿਉਣੀ ਆ।
ਇੱਕ ਕਾਲ ਆ ਗਈ, ਇੱਕ ਕਾਲ ਲਈ ਆਪਾਂ, ਸਾਡੇ ਰੈਗੂਲਰ ਜਿਹੜੇ ਕਾਲਰ ਨੇ ਕਸੂਰੀ ਗੋਲ ਸਾਹਿਬ, ਗੋਲ ਸਾਹਿਬ
ਸਤਿ ਸ਼੍ਰੀ ਅਕਾਲ ਜੀ, ਆਪਣੇ ਮਹਿਮਾਨ ਜੀ ਨੂੰ ਸਾਡਾ ਨਮਸਕਾਰ, ਸਤਿ ਸ਼੍ਰੀ ਅਕਾਲ ਜੀ,
ਸੁਣ ਰਹੇ ਨੇ ਜੀ, ਕੀ ਕਹਿਣਾ ਚਾਹੁੰਦੇ
ਜੀ? ਮੈਂ ਹੈਗਾ ਜੀ 77-75 ਹੋ ਗਿਆ ਜੀ।
ਹਾਂਜੀ,
ਸੋ ਤੁਸੀਂ ਦੇਖੋ ਜੇ ਤੁਸੀਂ ਮੈਨੂੰ ਵੈਸੇ ਮਿਲੋ ਤਾਂ 60-62 ਦੇ ਕਰੀਬਰੀ ਸਮਝੋਗੇ, ਜਾਂ 65 ਹੋ ਜੂਗਾ ਵੱਧ ਤੋਂ ਵੱਧ, ਮੇਰੇ ਖਿਆਲ ਘੱਟ ਹੀ ਮੰਨੂਗਾ। ਤੇ ਜੇ ਹੁਣ ਤੁਸੀਂ ਵਾਈਫ ਨੂੰ ਦੇਖੋ ਤੇ ਉਹ ਵੈਸੇ ਤਾਂ 72 ਦੀ ਹੋਗੀ, ਤੇ ਲੇਕਿਨ ਲੱਗਦੀ 50-55 ਦੀ ਹੋਈ ਹੈ।
ਇਹ ਤਾਂ ਥੋੜੀ ਅੱਖ ਦਾ ਜਾਦੂ ਹੈ ਜਨਾਬ, ਅੱਖ ਦਾ ਕਮਾਲ ਹੈ।
ਦੇਖੋ ਜੀ, ਗੱਲ ਇਹ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਰਮਾਲਾ ਸਾਹਿਬ, ਤੁਸੀਂ ਹਰ ਵੇਲੇ ਖੁਸ਼ੀ ਦੀਆਂ
ਚੁਲਬੁਲੀਆਂ ਗੱਲਾਂ ਕਰੋ ਔਰ ਤੁਸੀਂ ਐਕਸਰਸਾਈਜ਼ ਕਰਦੇ ਹੋ ਕੋਈ ਡਾਇਟ ਜਿਹੜੀ ਐਂਡੀ ਆਦਮੀ ਸਾਹਿਬ ਨੇ ਦੱਸੀ ਹੈ ਕਿ ਮੈਂ ਫਲਾਂ ਫਲਾਂ ਚੀਜ਼ਾਂ ਖਾਂਦਾ ਤੁਸੀਂ ਖਾਣ ਪੀਣ ਦਾ ਕੀ ਕਰਦੇ ਹੋ
ਖਾਣ ਪੀਣ ਦਾ ਜੀ ਡਾਇਟ ਕੰਟਰੋਲ ਬਸ ਜੇ ਤੁਸੀਂ ਚੀਜ਼ ਦੋ ਰੋਟੀਆਂ ਖਾਣੀਆਂ ਤਾਂ ਦੋ ਹੀ ਖਾਣੀਆਂ ਤੀਜੀ ਨਹੀਂ ਖਾਣੀ ਜੀ ਜੇ ਤੁਹਾਨੂੰ ਕੋਈ ਚੀਜ਼ ਨੁਕਸਾਨ ਕਰਦੀ ਹੈ ਉਹ ਬਿਲਕੁਲ ਨਹੀਂ ਖਾਣੀ ਬਿਲਕੁਲ ਉੱਥੇ ਬੰਦ ਕਰ ਦੇਣੀ ਹੈ
ਕੋਈ ਥੋੜ੍ਹਾ ਬਹੁਤਾ ਭਾਰ ਚੱਕਦੇ ਹੋ ਕਿ ਥੋੜ੍ਹਾ ਬਹੁਤਾ ਸੈਰ ਸੂਰ ਕਰਦੇ ਹੋ
ਸੈਰ ਤਾਂ ਆਪਣੀ ਉਹੀ ਹੋ ਜਾਂਦੀ ਹੈ ਜੀ ਕਦੇ ਮਹਿੰਦਰ ਉੱਠ ਕੇ ਕਦੇ ਆ ਗਏ ਕੁਝ ਆਹੀ ਸੈਰ ਹੋ ਜਾਂਦੀ ਹੈ ਆਉਣ ਜਾਣ 'ਚ
ਜਿਹੜੀ ਉਈ ਸੈਰ ਹੁੰਦੀ ਹੈ ਐਂਡੀ ਆਦਮੀ ਸਾਹਿਬ ਇਹ ਕਾਫੀ ਹੁੰਦੀ ਹੈ ਉਈ ਵੈਸੇ
ਨਹੀਂ ਨਹੀਂ ਦੇਖੋ ਮੈਂ ਐਪਰੀਸ਼ੀਏਟ ਕਰਨਾ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਨਾ ਪਰ ਜਿੱਥੋਂ ਤੱਕ ਮੇਰੀ ਰਿਸਰਚ ਆ ਬਾਡੀ ਦੀ ਤੇ ਮੇਰੀ ਆਪਣੀ ਤੇ ਜਿੰਨਾ ਵੀ ਇੰਟਰਨੈਟ ਤੇ ਸਭ ਕੁਛ ਉਹਦੇ ਲਿਹਾਜ਼ ਨਾਲ ਤੁਹਾਨੂੰ ਰਜਿਸਟਰ ਜਿਹੜੀ ਟ੍ਰੇਨਿੰਗ ਆ ਨਾ ਇਹ ਜਿਹੜੀ ਆ ਉਹਨੂੰ ਤੁਹਾਨੂੰ ਹਰਟ ਬੀਟ ਉਹਨੂੰ ਜ਼ਿਆਦਾ ਹੋਣੀ ਚਾਹੀਦੀ ਹੈ ਮੈਨੂੰ ਕਈ ਵਾਰ ਪੁੱਛਣਗੇ ਵੀ ਆ ਹਾਲਾਂਕਿ ਮੇਰੇ ਕੋਲ ਜਿਹੜੇ ਡਾਕਟਰ ਨੇ ਮੈਨੂੰ ਕਈ ਪੁੱਛਣਗੇ ਵੀ ਤੁਸੀਂ ਆ ਡਾਕਟਰਾਂ ਨੂੰ ਮੰਨਦੇ ਹੋ ਮੈਂ ਵੀ ਮੈਂ 70% ਜਿਹੜੇ ਡਾਕਟਰ ਨੇ ਨਾ ਆਪਣਾ ਉਹਦਾ ਗੂਗਲ ਕਰਕੇ ਦੇਖ ਲਓ ਉਹ ਆਪ ਅਨਹੈਲਥੀ ਨੇ ਆਪਣੀ ਵੀ ਤੁਸੀਂ ਆਪਣਾ ਜਿਹੜਾ ਵਿਚਾਰ ਕਰੋ ਰਿਸਰਚ ਕਰੋ ਉਹਦੇ ਬਾਰੇ ਸੋਚੋ ਵੀ ਕੀ ਤੁਹਾਨੂੰ ਫਾਇਦਾ ਕਿਹਦੇ 'ਚ ਹੁੰਦਾ ਅਤੇ ਜਿੱਥੋਂ ਤੱਕ ਮੇਰੇ ਵਿਚਾਰ ਨੇ ਕਿ ਤੁਹਾਨੂੰ ਇਹ ਥੋੜ੍ਹਾ ਅਤੇ ਚਲੋ ਕੋਈ ਵੀ ਐਕਟੀਵਿਟੀ ਭਾਵੇਂ ਵਾਕ ਕਰਨਾ ਚਲੋ ਠੀਕ ਹੈ ਸੋਫੇ 'ਤੇ ਬਹਿਣ ਨਾਲੋਂ ਤਾਂ ਉਹ ਠੀਕ ਹੈ ਪਰ ਜਿਹੜਾ ਮੇਰੀ ਵਿਚਾਰ ਨੇ ਅਤੇ ਉਹ ਉਹਨੂੰ ਥੋੜ੍ਹਾ ਭਾਵੇਂ ਉਹਨੂੰ ਕਿਸੇ ਤਰੀਕੇ ਦਾ ਬਾਈਕ 'ਤੇ ਜਾਂ ਦੌੜ ਕੇ ਸਪਰਿੰਟਿੰਗ ਕਰਕੇ ਥੋੜਾ ਜਿਹਾ ਉਹ ਰੈਜ਼ਿਸਟੈਂਸ ਟ੍ਰੇਨਿੰਗ ਉਹਨੂੰ ਸਪੀਡ ਅਪ ਕਰਨਾ ਚਾਹੀਦਾ ਹਾਰਟ ਬੀਟ
ਮੇਰੀ ਇੱਕ ਐਸੇ ਆਦਮੀ ਨਾਲ ਗੱਲਬਾਤ ਹੋ ਰਹੀ ਹੈ ਜਿਹੜੇ 87 ਵਰ੍ਹਿਆਂ ਦੇ ਨੇ ਅਤੇ 50 ਵਰ੍ਹਿਆਂ ਦਾ ਖੁਦ ਨੂੰ ਮਹਿਸੂਸ ਕਰਦੇ ਨੇ ਅਤੇ ਉਹ ਨਾ ਕੇਵਲ ਐਸੇ ਆਦਮੀ ਨਾਲ ਬਲਕਿ ਉਹਨਾਂ ਦਾ ਨਾਮ ਵੀ ਆਦਮੀ ਹੈ ਸਾਹਿਬ ਕਹਾਉਣਾ ਪਸੰਦ ਨਹੀਂ ਕਰਦੇ ਉਹਨਾਂ ਦੇ ਆਪਣੇ ਕੁਝ ਅਸੂਲ ਨੇ ਜਿਹੜੇ ਜੀ ਜਾਨ ਨਾਲ ਉਹ ਪਿਆਰੇ ਨੇ ਔਰ ਮਨੁੱਖਤਾ ਨੂੰ ਪਿਆਰ ਕਰਨਾ ਅਤੇ ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹਿਣਾ ਉਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਿਲ ਹੈ ਔਰ ਮੈਂ ਕਹੀ ਰਹੀ ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ 'ਚ ਮੈਂ ਕਿਹਾ 5-7 ਵਾਰ ਪ੍ਰੋਗਰਾਮ 'ਚੋਂ ਮੇਰੇ 'ਚ ਆਏ ਨੇ ਅਤੇ ਅਕਸਰ ਉਹ ਚੈਲੰਜ ਵੀ ਕਰ ਦਿੰਦੇ ਕਿ ਇਹ ਨਹੀਂ ਕਿ ਆ ਜਾਓ ਬਾਈ ਜੀ ਨੇ ਮੇਰੇ ਨਾਲ ਭੱਜਣਾ 87 ਵਰ੍ਹਿਆਂ ਦਾ ਛੱਡੋ ਪਰੇ ਕੋਈ 75 ਵਰ੍ਹਿਆਂ ਦਾ ਹੋਵੇ ਜਾਂ 70 ਦਾ ਹੋਵੇ ਉਹ ਵੀ ਭੱਜ ਸਕਦਾ ਚੈਲੰਜ ਕਈ ਵਾਰ ਕਰ ਦਿੰਦੇ ਨੇ ਉਹ ਐਂਡੀ ਜੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਤੁਹਾਡਾ ਜਿਹੜਾ ਆਪਣਾ ਜੀਵਨ ਦਾ ਇੱਕ ਢੰਗ ਤਰੀਕਾ ਹੈਗਾ ਜਿਉਣ ਦਾ ਜਿਹੜਾ ਕਿ ਤੁਸੀਂ ਕਹਿੰਦੇ ਹੋ ਕੋਈ ਡਾਕਟਰ ਤੁਹਾਨੂੰ ਪੁੱਛਦੇ ਨੇ ਕਿ ਦੱਸੋ ਭਾਈ ਇੰਨਾ ਫਿੱਟ ਫਾਟ ਕਿਵੇਂ ਰਹਿੰਦੇ ਹੋ ਪਰ ਮੋਟੀ ਗੱਲ ਤਾਂ ਇਹੋ ਹੈ ਕਿ ਡਿਸਿਪਲਨ ਹੈਪੀਨੈਸ ਕੰਟੈਂਟਮੈਂਟ ਅਤੇ ਖਾਣਾ ਚੰਗਾ ਪੌਸ਼ਟਿਕ ਭੋਜਨ ਜੀ ਜੀ ਪਲੀਜ਼
Yes, I, as my friend that I think he knows me and he mentioned about age 100 years, 98 years, I don't consider that thing. Number age only giving by numbers, all of 100 years, 105 years, 10 years, if I only consider the age, when you're capable to enjoy up to the max that what you can do mentally, sexually, all that thing. Otherwise, the lying on the bed, that I don't consider. I told to my family, if any time I'm not able to walk, to enjoy my life, I want to get injection, go. I don't want to live anymore. I don't want to any extra burden on my family or to the society. But that's the age. I respect that anybody has own, he has no knee problem, but he has no record in the world either. He did not, that was my hobby, but because I was running, I was using my knee too much, of course that. But a lot of people, they have, even all the mostly sprinter guys, all the 100-meter running, other, they have some knee problem. Of course, that is the high stress goes on the joint.
ਪਰ ਤੁਸੀਂ ਜਦੋਂ ਕਹਿੰਦੇ ਹੋ ਕਿ ਮੈਂ ਬੋਝ ਨਹੀਂ ਬਣਨਾ ਚਾਹੁੰਦਾ ਪਰਿਵਾਰ 'ਤੇ ਮੇਰੇ ਟੀਕਾ ਲਵਾ ਦਿਓ ਮੈਂ ਜਿੱਦਾਂ ਢਿੱਲਾ ਮੱਠਾ ਹੋ ਗਿਆ ਅਤੇ ਮੈਂ ਜਾਣਾ ਪਸੰਦ ਕਰਾਂਗਾ ਤੁਸੀਂ ਉਹ ਵਿਅਕਤੀ ਹੋ ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਰੱਜ ਕੇ ਮਾਣਿਆ ਹੈਗਾ ਪ੍ਰਸੰਨਚਿਤ ਰਹੇ ਹੋ ਉਹ ਢਿੱਲਾ ਮੱਠਾ ਹੋ ਜਾਣਾ ਥੋੜ੍ਹਾ ਬਹੁਤਾ ਘੱਟ ਫਿੱਟ ਹੋਣਾ ਵੀ ਕੋਈ ਗੁਨਾਹ ਤਾਂ ਨਹੀਂ ਹੈ ਮੈਨੂੰ ਲੱਗਦਾ ਕਿ ਬੰਦੇ ਨੂੰ ਕਿਉਂਕਿ ਦੂਰੀ ਵਾਰੀ ਤਾਂ ਪਾਉਣਾ ਨਹੀਂ ਇਟਸ ਵਨ ਵੇ ਟ੍ਰੈਫਿਕ ਤਾਂ ਵਾਈ ਨਾਟ ਯੂ ਨੋ ਇੰਜੋਏ ਐਵਰੀ ਈਚ ਐਂਡ ਐਵਰੀ ਆਸਪੈਕਟ ਮੰਜੇ 'ਤੇ ਬਹਿਣਾ ਔਰ ਪਰਿਵਾਰ ਦੇ ਜੀਆਂ ਦਾ ਦੇਖਣਾ ਕਿ ਮੇਰੇ ਜਾਨ ਲੱਗੇ ਦੀ ਕਿਵੇਂ ਸਾਂਭ ਸੰਭਾਲ ਕੀਤੀ ਹੈ ਇਹ ਵੀ ਇੱਕ ਮੈਨੂੰ ਲੱਗਾ ਲੁਤਫ ਵਾਲੀ ਗੱਲ ਹੈ ਕੀ ਖਿਆਲ ਹੈ
ਨਹੀਂ ਨਹੀਂ ਜੇ ਤੁਸੀਂ ਉਹ ਸਾਹ ਹੀ ਲੈਣ ਦਾ ਉਹ ਨਹੀਂ ਜਿਹੜਾ ਉਹ ਜਿਹੜਾ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਹੀ ਅਤੇ ਤੁਸੀਂ ਵੀਕ ਹੋਏ ਤਾਂ ਮੈਂ ਉਹਨਾਂ ਦੌੜ ਨਹੀਂ ਸਕਦਾ ਆਈ ਵਾਂਟ ਟੂ ਗੋ ਨੋ ਨੋ ਦੈਟਸ ਨਾਟ ਇਫ ਸਟਿਲ ਆਈ ਇੰਜੋਏ ਦ ਲਾਈਫ ਸਟਿਲ ਆਈ ਕੈਨ ਵਾਕ ਸਟਿਲ ਆਈ ਕੈਨ ਟਾਕ ਆਈ ਟਾਕ ਮਾਈ ਮੈਂਟਲੀ ਆਈ ਐਮ ਕੈਪੇਬਲ ਟੂ ਟਾਕ ਟੂ ਕਮਿਊਨੀਕੇਟ ਟੂ ਹੈਲਪ ਅਦਰ ਇਫ ਆਈ ਐਮ ਔਨ 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 ਦਾ ਬੈਡ ਆਈ ਐਮ ਨਾਟ ਏਬਲ ਟੂ ਵਾਕ ਨਾਟ ਏਬਲ ਟੂ ਬਟ ਟਾਕ ਪ੍ਰੋਪਰਲੀ ਆਈ ਹੈਵ ਲੋਟ ਆਫ ਅਦਰ ਪੇਨ ਬਾਡੀ ਪੇਨ ਦੈਟਸ ਨਾਟ ਵਰਥ ਫਾਰ ਦ ਲਾਈਫ ਫਾਰ ਇੰਜੋਏਮੈਂਟ
ਆਈ ਐਮ ਪ੍ਰੀਟੀ ਸ਼ੋਰ ਦੈਨ ਪਰਮਾਤਮਾ ਕਰੇ ਕਿ ਦਿਨ ਅਜੇ ਬਹੁਤ ਦੂਰ ਹੋਵੇ ਤੁਹਾਡੇ ਤੋਂ ਪਰ ਆਮ ਪ੍ਰੀਟੀ ਸ਼ੋਰ ਦੈਟ ਜਦੋਂ ਉਦੋਂ ਵੀ ਅਸੀਂ ਤੁਹਾਨੂੰ ਕਾਲ ਕੀਤਾ ਤੁਸੀਂ ਬਹੁਤ ਜ਼ਿੰਦਾਦਰੀ ਨਾਲ ਬੈੱਡ ਤੇ ਪਏ ਵੀ ਆਨਸਰ ਕਰੋਗੇ ਹੋਲਡ ਕਰਕੇ ਰੱਖਿਓ ਕਰਨ ਜੀ ਸਤਿ ਸ਼੍ਰੀ ਅਕਾਲ
ਹੈਲੋ
ਹਾਂਜੀ ਬੋਲੋ ਜੀ ਬੋਲੋ
ਮੈਂ ਕਰਨ ਬੋਲਦਾ ਸੀ
ਜੀ ਬੋਲੋ ਜੀ ਬੋਲੋ
ਹਾਂਜੀ ਬਸ ਆ ਜਿਹੜਾ ਤੁਸੀਂ ਗੱਲ ਕਰਤੀ ਐਂਡੀ ਹੋਣਾ ਦੇ ਨਾਲ ਮਤਲਬ 87 ਸਾਲ ਦੇ ਉੱਤੇ ਜਿੱਦਾਂ ਉਹਨਾਂ ਨੇ ਕਿਹਾ ਇੰਜੈਕਸ਼ਨ ਲਵਾ ਲੈਣਾ ਮੈਂ ਗੋਵੇ ਉਹਦੇ ਕਰਕੇ ਮੈਂ ਕਾਲ ਕੀਤੀ ਸੀ ਫਿਰ ਇਹ ਤਾਂ ਸਵਾਦ ਨਾ ਆਇਆ ਜ਼ਿੰਦਗੀ ਦਾ
ਆਹੋ ਕਿਵੇਂ ਜਦੋਂ ਜਦੋਂ ਚੰਗੇ ਚੰਗੇ ਦਿਨ ਸੀਗੇ ਜਦੋਂ ਗੋਡੇ ਠੀਕ ਸੀਗੇ ਜਦੋਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀਗਾ ਤਾਂ ਅਸੀਂ ਹੈਗੇ ਆ ਜੇ ਕੱਲ ਨੂੰ ਕੋਈ ਚੂਲ ਢਿੱਲੀ ਹੋ ਗਈ ਤਾਂ ਮੈਂ ਕਹਿੰਦਾ ਸਤਿ ਸ੍ਰੀ ਅਕਾਲ ਇਹ ਤਾਂ ਗੱਲ ਨਹੀਂ ਬਣਦੀ
ਇਹ ਤਾਂ ਰਮਾਣਾ ਸਾਹਿਬ ਜੇ ਮਤਲਬ ਮੈਂ ਕਿਸਮਤ ਚ ਬਲੀਵ ਨਹੀਂ ਕਰਦਾ ਉਹਨਾਂ ਦੀ ਆਪਣੀ ਫਿਟਨੈਸ ਹੋਊਗੀ ਕਈ ਵਾਰੀ ਕੁਦਰਤ ਵੀ ਖੇਡਦੀ ਤੁਹਾਡੇ ਨਾਲ ਉਹ ਤਾਂ ਜਿੰਨਾ ਚਿਰ ਉਹਨੇ ਠੀਕ ਰੱਖ ਲਿਆ ਠੀਕ ਆ ਸਟਰਗਲ ਦਾ ਪੀਰੀਅਡ ਤਾਂ ਉਦੋਂ ਆ ਨਾ ਜਦੋਂ ਤੁਸੀਂ ਮੋਹਰੇ ਕੰਧ ਖੜੀ ਹੋਵੇ ਚੀਨ ਦੀ ਤਾਂ ਫਿਰ ਉਹਨੂੰ ਪਾਰ ਕਰਨਾ ਹੋਵੇ
When the going gets tough, the tough gets going. ਜਦੋਂ ਮਾੜਾ ਸਮਾਂ ਆ ਜਾਏ ਤਾਂ ਉਦੋਂ ਫਿਰ ਪਤਾ ਲੱਗਦਾ ਕਿ ਕਿਹੜੇ ਭਾਅ ਵਿਕਦੀ ਹੈ ਐਂਡੀ ਆ ਜੀ ਐਂਡੀ ਜੀ ਅਖੀਰ ਤੇ ਜਾਣ ਲੱਗੇ ਕੀ ਕਹਿਣਾ ਚਾਹੁੰਦੇ ਹੋ
ਮਤਲਬ ਕਿ ਬਿਲਕੁਲ ਮੈਂ ਰਹਿ ਗਿਆ ਯਾਰ ਮੰਜੇ ਤੇ ਮੈਂ ਜਾਣਾ ਮੰਗਣਾ ਨੋ ਜਿੰਨੀ ਦੇਰ ਤੱਕ ਮੈਂ ਹੈਲਪ ਕਰ ਸਕਣਾ ਬੋਲ ਸਕਣਾ ਥੋੜਾ ਬਹੁਤ ਇੰਜੋਏ ਕਰਨਾ ਜਿਹੜਾ ਅੱਜ ਹੁਣ ਕਈ ਬਿਮਾਰੀਆਂ ਉਹ ਮਤਲਬ ਜਿਹੜੀਆਂ ਮਤਲਬ ਇਹੋ ਜਿਹੀਆਂ ਨਹੀਂ ਤੁਸੀਂ ਇੰਜੋਏ ਨਹੀਂ ਕਰ ਰਹੇ ਤਾਂ ਇਹ ਨਹੀਂ ਭਾਈ ਬਿਲਕੁਲ ਹੀ ਭਾਈ ਜੇ ਮਾੜੀ ਜਿਹੀ ਕਮਜ਼ੋਰੀ ਆ ਗਈ ਤਾਂ ਹੋ ਗਏ ਆਈ ਵਾਂਟ ਟੂ ਗੈਟ ਇੰਜੈਕਸ਼ਨ ਨੋ ਦੈਟ ਨਾਟ ਮਾਈ ਮਾਈ ਮੀਨਿੰਗ
ਸੋ ਬਹੁਤ ਲੰਬੀ ਤੁਹਾਡੀ ਲੜਾਈ ਰਹੀ ਜ਼ਿੰਦਗੀ 'ਚ ਤੁਸੀਂ ਪਹਿਲੀ ਵਾਰ ਮੇਰੇ ਪ੍ਰੋਗਰਾਮ 'ਚ ਨਹੀਂ ਆਏ ਮੈਨੂੰ ਦੱਸਿਆ ਤੁਸੀਂ ਕਿ ਬਹੁਤ ਹੀ ਗਰੀਬੀ ਦੇ ਚੋਂ ਉੱਠ ਕੇ ਆਏ ਹੋ ਤੁਸੀਂ ਪਰਿਵਾਰ ਦੇ ਵਿੱਚ ਬਹੁਤ ਸੰਘਰਸ਼ ਕੀਤਾ ਤੁਸੀਂ ਔਰ ਇੱਥੇ ਆ ਕੇ ਬਣਾਇਆ ਧੰਨ ਬਹੁਤ ਕਮਾਇਆ ਗਵਾਇਆ ਵੀ ਬਹੁਤ ਹੈ ਪਰ ਤੁਸੀਂ ਡੋਲੇ ਨਹੀਂ ਇੱਕ ਵਧੀਆ ਗੱਲ ਹੈ ਔਰ ਮੈਨੂੰ ਲੱਗਦਾ ਕਿ ਤੁਸੀਂ ਮਿਸਾਲ ਹੋ ਸਾਡੇ ਸਾਰਿਆਂ ਵਾਸਤੇ ਔਰ ਕੀਪ ਅਪ ਦਾ ਗੁੱਡ ਵਰਕ ਆਪਣੇ ਆਪ ਲਈ ਵੀ ਔਰ ਆਲੇ ਦੁਆਲੇ ਲਈ ਵੀ ਤੁਸੀਂ ਕੋਸ਼ਿਸ਼ ਕਰਦੇ ਰਹਿੰਦੇ ਹੋ ਕਿ ਸਾਫ਼ ਸੁਥਰਾ ਰੱਖਿਆ ਜਾਵੇ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਐਨੀਥਿੰਗ ਇਨ ਦਾ ਕਲੋਜ਼ਿੰਗ
Only the last thing, please, one thing, enjoy the life, no stress, keep the stress out. Kehnu stress ho diye mere wal bhej deo, right? I will handle that thing.
Kithe bhejiye bhala, track de vich ke gym ch?
Nahi, jithe marzi, track ch, ek cheez mein hota hai sir, main.
Haan ji.
Main long time, I was, one of my friend, he was a neurologist, mother white guy, see guy, and we used to work in the gym, and I was running on the track. On the treadmill, what was the speed on it? What happened? You are a specialist. And when I run about 20 minutes on the high speed, because I was doing a lot of company and a lot of construction, it was heavy on the mind. But you know, run karke bilkul easily and aaram na ho janda. Wo kehnda ke what a lot of people, they eat the drug for to feel high. What you doing on the treadmill, your brain manufactured manufacturing endorphins so that we make you high if any time you feel stuck or that depressed go and running on the treadmill how much you can slow or more all the stress will be gone that's the best medicine I could advise
thoda sama kadne layi once again bahut bahut dhanwad andy ji fer vi gal bat karde rahange takde raho
anytime
this is sherry punjab radio am 600 vancouver